के गोरखनाथ जदों हुण आखदा है कि नानक जी तुसी ये मत धारण कर लवो साडा ते सारी दुनिया विच तुहानू सब तो उच्चा नाथ असी कहांगे कि तुसी सारी दुनिया विच सब तो उच्चे नाथ हो ते तुहाडा सारी दुनिया विच ना होएगा। तुसी जिथे चाहो जाके अपने आसन लायो ते सारे तुहानू तुहाडी पूजा करन आया करनगे ते जे तुसी मंगन नहीं जाना चाहते मंगन तो शर्माते हो ते असी जो साडे अपने भंडारे हैं उहदा उहनां विच्चों तुहानू छकन नूं दिया करांगे। ते महाराज जी कहिंदे कि आसन असां की लाउणे हन सारे संसार विच आसन ते उसने लाए हुए हैं। ऐस संसार विच ही उसने आसन नहीं लाया हुआ, उसने चंद तारे ग्रह सारिया धरतियां ते आसन लाए हुए हैं। लोए 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 आखदे सारिया धरतियां चंद तारे ते उत्थे उसने वो सारिया धरतियां चंद तारे अपने भंडारा नाल भरे हुए हैं। साढ़े तुहाडे भंडारे तो छोटे जे हैं, ये तो झट मुक जाते हैं। उन्हें तो एक बार ही भंडार पा दिता तो मुड़ के मुकदा ही नहीं है। आसन लोए लोए भंडार, आसन लोए लोए हर एक धरती ते उन्हें अपने आसन लाए हुए हैं तो हर एक धरती भंडारिया नाल भरी हुई है। जिस तरह अपनी धरती किन्या फ्रूट किन्ने किस्म के फल फ्रूट सब्जियां ग्रेन्स दुध मेवे आदि किन्ना कुछ हैं। तो महाराज जी कहते ये उन्हें एक बार ही पा दिता सी, ये उन्हें धरती विच सब कुछ एक बार ही पाया सी तो जुगां जुगां तक ही मुकना ही नहीं। आसन लोए लोए भंडार, जो किश पाया सोए कावार। आसन लोए लोए भंडार, जो किश पाया सोए कावार। किश पाया सोए कावार। कर कर वेख सिरजनहार, कर कर वेख सिरजनहार। नानक साचे की साची कार, नानक साचे की साची कार,
नानक साचे की साची कार, नानक साचे की साची कार।
साचा साचा वो है जिड़ा सदा रहने वाला है, ਜਿਹੜਾ ਸਦਾ ਰਹਿਣ ਵਾਲਾ। ਅਤੇ ਮਹਾਰਾਜ ਜੀ ਕਹਿੰਦੇ ਉਹਦੀ ਕਾਰ ਸੱਚੀ ਹੈ, ਉਹ ਹਮੇਸ਼ਾ ਹੀ ਕਾਰ ਕਰਦਾ ਰਹਿੰਦਾ ਹੈ, ਸਾਡੀ ਤੁਹਾਡੀ ਕਾਰ ਤਾਂ ਝੂਠੀ ਹੈ, ਕੁਛ ਦਿਨਾਂ ਦੀ ਹੈ ਫਿਰ ਖਤਮ ਹੋ ਜਾਣੀ ਹੈ ਸਾਡੀ ਤੁਹਾਡੀ ਕਾਰ। ਆਸਣ 'ਤੇ ਉਹ ਲਾ ਕੇ ਬੈਠਾ ਹੋਇਆ ਹੈ, ਸਭ ਧਰਤੀਆਂ ਉਸਨੇ ਭਰੀਆਂ ਹੋਈਆਂ ਹਨ ਆਪਣੇ ਭੰਡਾਰਿਆਂ ਦੀ ਨਾਲ, ਅਤੇ ਉਸਦੀ ਕਾਰ ਹੀ ਸੱਚੀ। ਆਦੇਸ ਤੇ ਸੈ ਆਦੇਸ, ਆਦੇਸ ਤੇ ਸੈ ਆਦੇਸ,
ਆਦੇਸ ਤੇ ਸੈ ਆਦੇਸ, ਆਦੇਸ ਤੇ ਸੈ ਆਦੇਸ,
ਆਦਿਆਂ ਨੇ ਲੈਣਾ ਅਨਾਹਤ ਜੁਗ ਜੁਗ ਏਕੋ ਵੇਸ, ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ, ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ, ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ,
ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ
ਜੇ। ਹੁਣ ਗੋਰਖਨਾਥ ਕੋਲ ਕੋਈ ਸਵਾਲ ਰਹਿ ਨਹੀਂ ਗਿਆ, ਕੋਈ ਲਾਲਚ ਰਹਿ ਨਹੀਂ ਗਿਆ ਦੇਣ ਨੂੰ। ਹੁਣ ਉਹ ਆਖਦਾ ਹੈ ਆਖਿਰ ਵਿੱਚ ਕਿ ਨਾਨਕ ਜੀ ਤੁਸੀਂ ਇੱਥੇ ਕਿਉਂ ਆਏ ਹੋ, ਤੁਸੀਂ ਇੰਨਾ ਮੁਸ਼ਕਲ ਪੈਂਡਾ ਚਾਗ ਕੇ ਆਏ ਹੋ, ਕਿਉਂ ਆਏ ਹੋ, ਕਿਸ ਮਨੋਰਥ ਲਈ ਆਏ ਹੋ, ਤੁਸੀਂ ਆਪਣਾ ਮਨੋਰਥ ਦੱਸੋ, ਮੈਂ ਤੁਹਾਡਾ ਮਨੋਰਥ ਪੂਰਾ ਕਰ ਦਿੰਦਾ ਹਾਂ। ਮਹਾਰਾਜ ਜੀ ਪਿਆਰ ਨਾਲ ਕਹਿੰਦੇ ਗੋਰਖਨਾਥ ਜੀ ਸਾਡੇ ਮਨੋਰਥ ਤਾਂ ਪਰਮੇਸ਼ਰ ਜੀ ਨੇ ਸਾਰੇ ਹੀ ਪੂਰੇ ਕੀਤੇ ਹੋਏ ਹਨ, ਸਾਨੂੰ ਤਾਂ ਕਿਸੇ ਚੀਜ਼ ਦੀ ਇੱਛਾ ਨਹੀਂ ਹੈ। ਅਤੇ ਅਸੀਂ ਇਹ ਆਖਦੇ ਹਾਂ ਕਿ ਮਾਨਸ ਦੇਹੀ ਬਹੁਤ ਅਮੋਲਕ ਵਸਤੂ ਹੈ, ਬੜੇ ਯੁੱਗਾਂ ਬਾਅਦ ਮਿਲੀ ਹੈ, ਅਤੇ ਇਸ ਨੂੰ ਯੋਗ ਧਾਰਨ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਅਤੇ ਫਿਰ ਉਹ ਰਿੱਧੀਆਂ ਸਿੱਧੀਆਂ ਦੁਨੀਆਂ ਨੂੰ ਦਿਖਾ ਕੇ ਉਹਨਾਂ ਨੂੰ ਭਰਮਾਉਣਾ, ਆਪਣੇ ਮਗਰ ਲਾਉਣਾ, ਇਹ ਕੋਈ ਉੱਚੀ ਪ੍ਰਾਪਤੀ ਨਹੀਂ ਹੈ। ਇਹ ਤਾਂ ਮਨ ਦੇ ਸਵਾਦ ਹਨ, ਰਿੱਧ ਸਿੱਧ ਅਵਰਾ ਸਾਧ, ਇਹ ਭਗਤਾਂ ਦਾ ਰਸਤਾ ਹੀ ਨਹੀਂ ਹੈ। ਇਹਦੇ ਨਾਲ ਮਨ ਦਾ ਮਾਨ ਨਹੀਂ ਟੁੱਟਦਾ, ਸਗੋਂ ਮਨ ਹੋਰ ਬਲਵਾਨ ਹੁੰਦਾ ਹੈ, ਹੋਰ ਪ੍ਰਬਲ ਹੁੰਦਾ ਹੈ, ਅਤੇ ਦੇਹੀ ਦਾ ਅਧਿਆਸ ਟੁੱਟਦਾ ਨਹੀਂ। ਭਾਵ ਕਿ ਪ੍ਰਾਣੀ ਨੂੰ ਇਹ ਭਰਮ ਬਣਿਆ ਰਹਿੰਦਾ ਹੈ ਕਿ ਮੈਂ ਦੇਹੀ ਹਾਂ, ਜਿਸ ਕਾਰਨ ਉਹ ਜਨਮ ਮਰਨ ਵਿੱਚੋਂ ਨਿਕਲ ਨਹੀਂ ਸਕਦਾ। ਤੁਸੀਂ ਜੱਗ ਤਿਆਗਿਆ ਹੈ ਪਰ ਮਾਨ ਨਹੀਂ ਤਿਆਗ ਸਕੇ। ਤੁਸੀਂ ਦੁਨੀਆ ਤਿਆਗ ਦਿੱਤੀ ਹੈ, ਬਹੁਤ ਵੱਡੀ ਗੱਲ ਹੈ, ਪਰ ਮਨ ਦਾ ਮਾਨ ਨਹੀਂ ਤਿਆਗ ਸਕੇ। ਅਤੇ ਮਨ ਦਾ ਮਾਨ ਯੋਗ ਨਾਲ ਨਹੀਂ ਤਿਆਗਿਆ ਜਾਂਦਾ, ਇਹ ਨਾਮ ਜਪਣ ਨਾਲ ਇਸ ਦਾ ਨਾਸ ਹੁੰਦਾ ਹੈ, ਅਤੇ ਫਿਰ ਪੁਰਾਣੇ ਜਨਮ ਮਰਨ ਵਿੱਚੋਂ ਬਾਹਰ ਹੋ ਜਾਂਦਾ ਹੈ, ਸਦਾ ਲਈ ਸੁਖੀ ਹੋ ਜਾਂਦਾ ਹੈ। ਅਸੀਂ ਕਹਿੰਦੇ ਹਾਂ ਕਿ ਤੁਸੀਂ ਨਾਮ ਜਪੋ, ਦੂਸਰਿਆਂ ਨੂੰ ਵੀ ਨਾਮ ਜਪਾਓ, ਤੁਸੀਂ ਆਪ ਵੀ ਪਾਰ ਹੋ ਅਤੇ ਸੰਸਾਰ ਨੂੰ ਵੀ ਪਾਰ ਲਾਓ। ਇਹ ਸੁਣ ਕੇ ਗੋਰਖ ਚੁੱਪ ਹੋ ਜਾਂਦਾ, ਕਿੰਨੀ ਦੇਰ ਚੁੱਪ ਬੈਠਾ ਰਹਿੰਦਾ, ਕੁਛ ਨਹੀਂ ਬੋਲਦਾ। ਫਿਰ ਕੋਲ ਬੈਠਾ ਮੰਗਲ ਨਾਥ ਆਖਦਾ ਹੈ, ਗੋਰਖਨਾਥ ਜੀ, ਮੈਂ ਤੁਹਾਨੂੰ ਦੱਸਿਆ ਤਾਂ ਸੀ ਗੁਰੂ ਨਾਨਕ ਸਾਹਿਬ ਜੀ ਬਾਰੇ ਕਿ ਕਿਸ ਤਰ੍ਹਾਂ ਦੇ ਹਨ, ਕਿ ਉਹਨਾਂ ਨੂੰ ਆਪਾਂ ਆਪਣਾ ਚੇਲਾ ਨਹੀਂ ਬਣਾ ਸਕਦੇ, ਆਪਾਂ ਸਾਰਿਆਂ ਨੂੰ ਇਹਨਾਂ ਦੇ ਚੇਲੇ ਬਣ ਜਾਣਾ ਚਾਹੀਦਾ। ਗੋਰਖਨਾਥ ਕਹਿੰਦਾ, ਮੰਗਲਨਾਥ, ਮੈਂ ਇਹੀ ਪਰਖ ਰਿਹਾ ਸਾਂ ਕਿ ਇਹ ਪੂਰੇ ਹਨ ਕਿ ਅਧੂਰੇ ਹਨ, ਅਤੇ ਤੂੰ ਜਿਸ ਤਰ੍ਹਾਂ ਦੱਸਿਆ ਸੀ ਇਹ ਬਿਲਕੁਲ ਉਸ ਤਰ੍ਹਾਂ ਦੇ ਹਨ, ਤੇਰੇ ਬਚਨ ਸੱਤ ਸਨ, ਇਹ ਭਗਤੀ ਦੇ ਭੰਡਾਰ ਹਨ, ਇਹਨਾਂ ਦੀ ਕਹਿਣੀ ਔਰ ਕਰਨੀ ਇੱਕ ਹੈ, ਇਹਨਾਂ ਦੇ ਬਚਨ ਅਨੂਪ ਹਨ, ਇਹਨਾਂ ਦੀ ਉਪਮਾ ਹੋ ਨਹੀਂ ਸਕਦੀ, ਇਹਨਾਂ ਦੀ ਉਪਮਾ ਕੋਈ ਕਰ ਨਹੀਂ ਸਕਦਾ। ਗੋਰਖਨਾਥ ਦੇ ਮੂੰਹ ਇਹ ਬਚਨ ਸੁਣ ਕੇ ਮਰਦਾਨਾ ਬਹੁਤ ਖੁਸ਼ ਹੁੰਦਾ ਹੈ, ਅਤੇ ਭਾਈ ਬਾਲੇ ਜੀ ਵੱਲ ਇਸ਼ਾਰਾ ਕਰਕੇ ਆਖਦਾ ਹੈ, ਲੈ ਹੋ ਗਈ ਇਹਨਾਂ ਦੀ ਵੀ ਨਿਸ਼ਾ, ਜਿਹੜੇ ਜਗਤ ਵਿੱਚ ਸਭ ਤੋਂ ਵੱਡੇ ਬਣੇ ਬੈਠੇ ਸਨ, ਹੁਣ ਸਾਰੇ ਠਰੇ ਬੈਠੇ। ਅਤੇ ਮਹਾਰਾਜ ਜੀ ਮਰਦਾਨੇ ਵੱਲ ਮਿੱਠੀ ਜੀ ਕੂਰੀ ਵੱਟਦੇ ਹਨ ਕਿ ਇਸ ਤਰ੍ਹਾਂ ਕਿਸੇ ਨੂੰ ਨੀਵਿਆਂ ਨਹੀਂ ਦਿਖਾਈਦਾ, ਮੁੱਖੋਂ ਨਹੀਂ ਬੋਲਦੇ, ਬਸ ਪਰ ਉਸ ਮਿੱਠੀ ਜਿਹੀ ਕੂਰੀ ਵਿੱਚ ਇਹ ਸੁਨੇਹਾ ਹੈ। ਫਿਰ ਮਰਦਾਨਾ ਆਖਦਾ ਹੈ, ਜੀ ਹੁਣ ਚੱਲੀਏ, ਹੋਰ ਧਰਤੀਆਂ ਵੀ ਦਿਖਾਓ ਸਾਨੂੰ। ਮਹਾਰਾਜ ਜੀ ਬਾਲੇ ਨੂੰ ਪੁੱਛਦੇ, ਭਾਈ ਬਾਲੇ ਤੂੰ ਦੱਸ ਤੇਰਾ ਮਨ ਕੀ ਚਾਹੁੰਦਾ ਹੈ? ਕਹਿੰਦਾ, ਜੀ ਅਸੀਂ ਤਾਂ ਤੁਹਾਡੇ ਅਨੁਸਾਰੀ ਹਾਂ, ਤੁਹਾਡੇ ਹੁਕਮ ਵਿੱਚ ਹਾਂ, ਜੋ ਤੁਸੀਂ ਕਰੋਗੇ ਭਲਾ ਹੈ। ਇੰਨੀ ਦੇਰ ਨੂੰ ਪ੍ਰਾਣਨਾਥ ਨਾਂ ਦਾ ਨਾਥ ਉੱਠ ਕੇ ਬਹੁਤ ਆਦਰ ਨਾਲ ਮਹਾਰਾਜ ਜੀ ਹੋਰਾਂ ਪਾਸ ਆ ਕੇ ਬੈਠ ਜਾਂਦਾ ਹੈ, ਅਤੇ ਆਖਦਾ ਹੈ, ਨਾਨਕ ਜੀ ਤੁਹਾਨੂੰ ਭੁੱਖ ਲੱਗੀ ਹੋਣੀ, ਅਸੀਂ ਬਹੁਤ ਚਾਹੁੰਦੇ ਹਾਂ ਕਿ ਤੁਹਾਨੂੰ ਕੁਛ ਛਕਾਈਏ, ਅਤੇ ਨਾਲੇ ਤੁਸੀਂ ਸਾਡੇ ਮਹਿਮਾਨ ਹੋ, ਅਤੇ ਸਾਡਾ ਦਿਲ ਕਰਦਾ ਹੈ ਤੁਹਾਨੂੰ ਕੁਛ ਕੱਪੜੇ ਭੇਟਾ ਕਰੀਏ, ਬਸਤਰ। ਮਹਾਰਾਜ ਜੀ ਕਹਿੰਦੇ, ਜੇ ਅਸੀਂ ਸੰਤੋਖ ਦਾ ਭੋਜਨ ਸ਼ਕੀ ਰੱਖਦੇ ਹਾਂ, ਜੇਬਾਂ ਨਾਲ ਨਿਰੰਕਾਰ ਦਾ ਨਾਮ ਜਪਦੇ ਰਹਿੰਦੇ ਹਾਂ, ਤਾਂ ਉਹ ਅਤ ਉੱਤਮ ਅੰਮ੍ਰਿਤ ਛੱਕ ਕੇ ਸੰਤੁਸ਼ਟ ਹੋਏ ਰਹਿੰਦੇ ਹਾਂ, ਅਤੇ ਬਸਤਰ ਅਸਾਂ ਪ੍ਰੇਮਾ ਭਗਤੀ ਦੇ ਪਹਿਨੇ ਹੋਏ ਹਨ, ਇਹ ਬਸਤਰ ਹਮੇਸ਼ਾ ਹੀ ਨਵੇਂ ਰਹਿੰਦੇ ਹਨ, ਨਾ ਇਹ ਫਟਦੇ ਹਨ ਨਾ ਮੈਲੇ ਹੁੰਦੇ ਹਨ। ਇਹ ਜਵਾਬ ਸੁਣ ਕੇ ਪ੍ਰਾਣਨਾਥ ਬਹੁਤ ਖੁਸ਼ ਹੁੰਦਾ ਹੈ, ਅਤੇ ਮਹਾਰਾਜ ਜੀ ਹੋਰਾਂ ਦੇ ਚਰਨਾਂ ਵੱਲ ਦੌੜਦਾ ਹੈ। ਮਹਾਰਾਜ ਜੀ ਉਸ ਨੂੰ ਅੱਗੋਂ ਫੜ ਲੈਂਦੇ ਹਨ ਪ੍ਰੇਮ ਨਾਲ, ਪਿਆਰ ਕਰਦੇ ਹਨ ਅਤੇ ਉਹਨਾਂ ਦਾ ਪਿਆਰ ਵੇਖ ਕੇ ਪ੍ਰਾਣ ਨਾਥ ਦੀਆਂ ਅੱਖਾਂ ਅੱਥਰੂਆਂ ਨਾਲ ਭਰ ਜਾਂਦੀਆਂ ਅਤੇ ਆਖਦਾ ਹੈ ਤੁਸੀਂ ਨਿਰੰਕਾਰ ਨਿਰੰਜਨ ਹੋ ਤੁਸੀਂ ਹੋ ਆਪ ਕਰਤਾਰ ਜਿਸਨੇ ਇਹ ਮਾਨਸ ਦੇਹੀ ਦਾ ਰੂਪ ਧਾਰਿਆ ਹੋਇਆ ਹੈ ਦੁਨੀਆਂ ਨੂੰ ਤਾਰਨ ਲਈ ਜਿਹੜਾ ਤੁਹਾਨੂੰ ਨਿਰੰਕਾਰ ਨਹੀਂ ਜਾਣਦਾ ਉਹ ਜੋਗੀ ਨਹੀਂ ਹੈ ਉਹ ਮੂਰਖ ਹੈ ਉਹ ਅਗਿਆਨੀ ਹੈ ਮੈਨੂੰ ਜਾਪਦਾ ਹੈ ਤੁਸੀਂ ਇੱਥੇ ਮੈਨੂੰ ਹੀ ਤਾਰਨ ਆਏ ਹੋ ਮੈਂ ਤੁਹਾਡੇ ਦਰਸ਼ਨ ਕਰਕੇ ਬਹੁਤ ਉੱਚੇ ਭਾਗਾਂ ਵਾਲਾ ਹੋ ਗਿਆ ਹਾਂ ਮੈਂ ਬਹੁਤ ਦੇਰ ਤੋਂ ਯੋਗ ਧਾਰਨ ਕੀਤਾ ਹੋਇਆ ਸੀ ਅਤੇ ਲੱਗਦਾ ਹੈ ਕਿ ਅੱਜ ਮੈਨੂੰ ਉਸ ਯੋਗ ਦਾ ਫਲ ਮਿਲਿਆ ਹੈ ਤੁਸੀਂ ਮੇਰੇ 'ਤੇ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਹੀ ਸਿਰਫ ਮੈਨੂੰ ਹੀ ਤਾਰਨ ਇੱਥੇ ਆਏ ਹੋ ਮੈਨੂੰ ਹੋਰ ਕੋਈ ਤਾਂ ਮਕਸਦ ਦਿਸਦਾ ਨਹੀਂ ਤੁਹਾਡੇ ਇੱਥੇ ਆਉਣ ਇੰਨਾ ਕਹਿ ਕੇ ਪ੍ਰਾਣਨਾਥ ਜਾ ਕੇ ਆਪਣੀ ਜਗ੍ਹਾ 'ਤੇ ਬੈਠ ਜਾਂਦਾ ਹੈ ਮਰਦਾਨਾ ਕਹਿੰਦਾ ਇਹ ਜੋਗੀ ਬੜਾ ਭਲੇ ਸੁਭਾਅ ਦਾ ਹੈ ਕਿੰਨੇ ਕੋਮਲ ਬਚਨ ਕੀਤੇ ਸੂ ਮਹਾਰਾਜ ਜੀ ਨੂੰ ਦੇਖ ਕੇ ਇੰਝ ਖਿੜ ਗਿਆ ਜਿਵੇਂ ਕਮਲ ਪਾਣੀ ਵਿੱਚ ਖਿੜ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਮਰਦਾਨੇ ਜਿਹਦੇ 'ਤੇ ਕਰਤਾਰ ਸੰਤੁਸ਼ਟ ਹੋਵੇ ਉਹਨੂੰ ਉਹ ਕੋਮਲਤਾ ਅਤੇ ਸਿਦਕ ਬਖਸ਼ਦਾ ਹੈ ਅਤੇ ਇੱਥੇ ਬਹੁਤ ਯੋਗੀ ਹਨ ਸਿੱਧ ਹਨ ਨਾਥ ਹਨ ਜਤੀ ਹਨ ਅਤੇ ਥੋੜ੍ਹੇ ਪ੍ਰਾਣੀਆਂ 'ਤੇ ਹੀ ਕਰਤਾਰ ਟੁੱਟਾ ਹੋਇਆ ਹੈ ਫਿਰ ਮਰਦਾਨਾ ਕਹਿੰਦਾ ਜੀ ਯੋਗੀ ਕੌਣ ਹੁੰਦੇ ਨਾਥ ਕੌਣ ਹੁੰਦੇ ਸਿੱਧ ਕੌਣ ਹੁੰਦੇ ਜਤੀ ਕੌਣ ਹੁੰਦੇ ਮਹਾਰਾਜ ਜੀ ਕਹਿੰਦੇ ਯੋਗੀ ਉਹਨਾਂ ਨੂੰ ਆਖਦੇ ਜਿਹੜੇ ਗੁਰੂ ਧਾਰਨ ਕਰਦੇ ਅਤੇ ਇਸ ਮਤ ਵਿੱਚ ਪ੍ਰਵੇਸ਼ ਕਰਦੇ ਯੋਗੀ ਮਤ ਵਿੱਚ ਪ੍ਰਵੇਸ਼ ਕਰਦੇ ਗੁਰੂ ਧਾਰਨ ਕਰਕੇ ਉਹਨਾਂ ਨੂੰ ਯੋਗੀ ਆਖਦੇ ਅਤੇ ਸਿੱਧ ਹੁੰਦੇ ਜਿਨ੍ਹਾਂ ਪਾਸ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਉਹ ਆਪਣੇ ਆਪ ਨੂੰ ਸਿੱਧ ਅਖਵਾਉਂਦੇ ਅਤੇ ਜਿਨ੍ਹਾਂ ਪਾਸ ਸਭ ਤੋਂ ਜ਼ਿਆਦਾ ਵੱਡੀਆਂ ਵੱਡੀਆਂ ਰਿੱਧੀਆਂ ਸਿੱਧੀਆਂ ਆ ਜਾਣ ਵੱਡੇ ਸਿੱਧ ਬਣ ਜਾਣ ਉਹ ਆਪਣੇ ਆਪ ਨੂੰ ਨਾਥ ਅਖਵਾਉਂਦੇ ਅਤੇ ਮਰਦਾਨਾ ਕਹਿੰਦਾ ਜੀ ਇੱਥੇ ਕਿੰਨੇ ਨਾਥ ਹਨ ਕਿੰਨਿਆਂ ਕੋਲ ਹੈ ਵੱਡੀਆਂ ਵੱਡੀਆਂ ਰਿੱਧੀਆਂ ਸਿੱਧੀਆਂ ਮਹਾਰਾਜ ਜੀ ਕਹਿੰਦੇ ਇੱਥੇ ਨੌ ਨਾਥ ਹਨ ਅਤੇ ਉਹ ਹਨ ਚੰਬਾਨਾਥ ਚਰਪਟ ਨਾਥ ਮੰਗਲ ਨਾਥ ਮਛਿੰਦਰ ਨਾਥ ਗੋਰਖਨਾਥ ਨਾਥ ਗੋਪੀ ਚੰਦ ਸੁਰਤਨਾਥ ਪ੍ਰਾਣਨਾਥ ਅਤੇ ਗੁੱਗੂ ਨਾਥ ਫਿਰ ਮਰਦਾਨੇ ਨੇ ਪੁੱਛਿਆ ਜੀ ਜਤੀ ਕਿੰਨੇ ਹਨ ਅਤੇ ਜਤੀ ਕਿਸ ਨੂੰ ਆਖਦੇ ਹਨ ਮਹਾਰਾਜ ਜੀ ਕਹਿੰਦੇ ਮਰਦਾਨੇ ਜਤੀ ਉਹ ਹੈ ਉਹ ਹੁੰਦਾ ਹੈ ਜਿਹੜਾ ਕਦੀ ਵੀ ਕਿਸੇ ਵੱਲ ਦੇਖ ਕੇ ਉਸਦੀ ਅੱਖ ਵਿੱਚ ਕੋਈ ਸੰਸਾਰੀ ਖਿਆਲ ਨਾ ਆਵੇ ਕੋਈ ਗੱਲ ਸੁਣ ਕੇ ਕੰਨਾਂ ਰਾਹੀਂ ਕੋਈ ਗੱਲ ਸੁਣ ਕੇ ਸੰਸਾਰੀ ਖਿਆਲ ਨਾ ਆਵੇ ਮੂੰਹੋਂ ਕੋਈ ਬਚਨ ਬੋਲ ਕੇ ਸੰਸਾਰੀ ਖਿਆਲ ਨਾ ਆਵੇ ਕਿਸੇ ਚੀਜ਼ ਦੀ ਸੁਗੰਧ ਆ ਜਾਣ ਨਾਲ ਸੰਸਾਰੀ ਖਿਆਲ ਨਾ ਆਵੇ ਕਿਸੇ ਚੀਜ਼ ਨੂੰ ਹੱਥ ਲੱਗ ਜਾਣ ਨਾਲ ਸੰਸਾਰੀ ਖਿਆਲ ਨਾ ਆਵੇ ਉਹ ਜਤੀ ਹੁੰਦਾ ਅਤੇ ਸਿਰਫ 6 ਜਤੀ ਹੋਏ ਹਨ ਉਹ ਹਨ ਲਛਮਣ ਗੋਰਖ ਹਨੂਮਾਨ ਭੀਸ਼ਮ ਪੈਰੋਂ ਅਤੇ ਦੱਤ ਫਿਰ ਮਰਦਾਨੇ ਨੇ ਪੁੱਛਿਆ ਜੀ ਸਿੱਧ ਕਿੰਨੇ ਹਨ ਇੱਥੇ ਮਹਾਰਾਜ ਜੀ ਕਹਿੰਦੇ ਇੱਥੇ 84 ਸਿੱਧ ਹਨ। ਫਿਰ ਉਹਨਾਂ ਸਾਰਿਆਂ ਦੇ ਨਾਂ ਗਿਣਾਏ ਕਿ ਲੰਗਰ ਸਿੱਧ, ਚੰਗਰ ਸਿੱਧ, ਸੰਗਰ ਸਿੱਧ, ਊਰਮ ਸਿੱਧ, ਧੂਰਮ ਸਿੱਧ, ਕਨੀਫਾ ਸਿੱਧ, ਹਨੀਫਾ ਸਿੱਧ, ਇਸ ਤਰ੍ਹਾਂ ਸਾਰੇ ਨਾਂ ਗਿਣਾਏ। ਮਰਦਾਨਾ ਚੁੱਪ ਹੋ ਗਿਆ। ਇੰਨੀ ਦੇਰ ਨੂੰ ਮਹਾਰਾਜ ਜੀ ਉੱਠਣ ਦੀ ਤਿਆਰੀ ਕਰ ਰਹੇ ਹਨ ਅਤੇ ਫਿਰ ਗੋਪੀ ਚੰਦ, ਪ੍ਰਾਣਨਾਥ, ਭਰਥਰੀ ਅਤੇ ਮੰਗਲਨਾਥ ਮਹਾਰਾਜ ਜੀ ਹੋਰਾਂ ਪਾਸ ਆ ਕੇ ਹੱਥ ਜੋੜ ਕੇ ਬੇਨਤੀ ਕਰਦੇ, ਕਹਿੰਦੇ ਜੀ ਤੁਹਾਡੇ ਕਿਹੜੇ ਕੋਈ ਕੰਮ ਕਰਨ ਵਾਲੇ ਹਨ, ਤੁਹਾਨੂੰ ਕੋਈ ਜੰਜਾਲ ਨਹੀਂ ਹਨ, ਤੁਸੀਂ ਇੱਥੇ ਸਾਡੇ ਕੋਲ ਰਹੋ ਅਤੇ ਤੁਹਾਡੇ ਪਿਆਰਾਂ ਭਰੇ ਗਿਆਨ ਦੇ ਬਚਨ ਸੁਣ ਕੇ ਸਾਰੇ ਸਿੱਧ ਨਿਹਾਲ ਹੋਇਆ ਕਰਨਗੇ, ਤੁਸੀਂ ਸਾਨੂੰ ਨਿਰੰਕਾਰ ਜੀ ਦੀਆਂ ਗੱਲਾਂ ਸੁਣਾਇਆ ਕਰੋ। ਮਹਾਰਾਜ ਜੀ ਕਹਿੰਦੇ ਸਾਡੇ ਕੋਈ ਕੰਮ, ਸਾਨੂੰ ਜੰਜਾਲ ਤਾਂ ਕੋਈ ਨਹੀਂ ਹਨ, ਪਰ ਸਾਡੀ ਦਰਗਾਹੋਂ ਡਿਊਟੀ ਲੱਗੀ ਹੋਈ ਹੈ ਕਿ ਅਸੀਂ ਥਾਂ ਥਾਂ 'ਤੇ ਜਾ ਕੇ ਭਗਤਾਂ ਨੂੰ ਮਿਲਣਾ ਹੈ, ਇਸ ਲਈ ਇੱਕ ਜਗ੍ਹਾ 'ਤੇ ਟਿਕ ਕੇ ਨਹੀਂ ਬੈਠ ਸਕਦੇ। ਅਤੇ ਫਿਰ ਚੰਬਾਨਾਥ ਅਤੇ ਸੁਰਤਨਾਥ ਉਹਨਾਂ ਨੇ ਫਿਰ ਇਹੀ ਬੇਨਤੀ ਦੁਹਰਾਈ ਕਿ ਸਾਡੀ ਬੇਨਤੀ ਮੰਨ ਕੇ ਕੁਛ ਦਿਨ ਹੋਰ ਠਹਿਰੋ। ਮਹਾਰਾਜ ਜੀ ਕਹਿੰਦੇ ਹੁਣ ਤੁਸੀਂ ਸਾਨੂੰ ਆਗਿਆ ਦਿਓ, ਤੁਸੀਂ ਸਾਡੇ ਪ੍ਰਾਣਾਂ ਨੂੰ ਬਹੁਤ ਪਿਆਰੇ ਹੋ, ਜਿੰਦਰੰਕਾਰ ਨੇ ਟੋ ਟੋ ਆਇਆ ਅਤੇ ਫਿਰ ਕਿਧਰੇ ਮੇਲੇ ਹੋਣਗੇ। ਇੰਨਾ ਕਹਿ ਕੇ ਮਹਾਰਾਜ ਜੀ ਹੋਰਾਂ ਨੇ ਸਾਰੇ ਸਿੱਧਾਂ ਨੂੰ ਆਦੇਸ਼ ਕੀਤਾ ਅਤੇ ਸਾਰੇ ਸਿੱਧਾਂ ਨੇ ਚਰਨ ਵੰਦਨਾ ਕੀਤੀ ਅਤੇ ਸਾਰੇ ਮਹਾਰਾਜ ਜੀ ਹੋਰਾਂ ਵੱਲ ਇਸ ਤਰ੍ਹਾਂ ਦੇਖ ਰਹੇ ਹਨ ਜਿਸ ਤਰ੍ਹਾਂ ਚਕੋਰ ਚੰਦਰਮਾ ਨੂੰ ਦੇਖਦੀ ਹੈ। ਜੇ ਅਸੀਂ ਉੱਪਰ ਬੱਚਿਆਂ ਨਾਲ ਬੈਠੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ, ਇੱਕ ਗੱਲ ਆਈ ਕਿ ਜੋ ਆਪਣੇ ਅੰਦਰ ਇੱਛਾਵਾਂ ਹਨ, ਇਹ ਇੱਛਾਵਾਂ ਅਸਲ ਵਿੱਚ ਖਿਆਲ ਹਨ ਕਿ ਆਹ ਹੋ ਜਾਏ, ਉਹ ਹੋ ਜਾਏ, ਆਹ ਮਿਲ ਜਾਏ, ਉਹ ਮਿਲ ਜਾਏ, ਖਿਆਲ ਹਨ। ਜਿੰਨੀਆਂ ਹੀ ਜ਼ਿਆਦਾ ਇੱਛਾਵਾਂ ਆਪਣੇ ਅੰਦਰ ਹੁੰਦੀਆਂ ਹਨ, ਓਨਾ ਹੀ ਮੁਸ਼ਕਲ ਸੁਰਤੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਲਾਉਣਾ ਹੈ, ਕਿਉਂਕਿ ਸੁਰਤੀ ਦੇ ਵਿੱਚ ਉਹ ਖਿਆਲ, ਉਹ ਇੱਛਾਵਾਂ ਜੜੀਆਂ ਰਹਿੰਦੀਆਂ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਜਦੋਂ ਪਹਿਲੀ ਗੱਲ ਤਾਂ ਮਹਾਰਾਜ ਜੀ ਅਨੇਕਾਂ ਸ਼ਬਦਾਂ ਵਿੱਚ ਇਹੀ ਕਹਿੰਦੇ ਕਿ ਪ੍ਰਾਣੀ ਕੋਈ ਮਨ ਦੀ ਇੱਛਾ ਨਾ ਰੱਖ, ਕਿਉਂਕਿ ਇਹ ਤੈਨੂੰ ਇਸ ਰਸਤੇ 'ਤੇ ਚੱਲਣ ਤੋਂ ਰੋਕੇਗੀ। ਅਤੇ ਜੇ ਦੁਨਿਆਵੀ ਇੱਛਾਵਾਂ ਹੁੰਦੀਆਂ ਵੀ ਹਨ ਤਾਂ ਉਹਨਾਂ ਨੂੰ ਆਪਾਂ ਬਹੁਤ ਘੁੱਟ ਕੇ ਨਹੀਂ ਜਕੜ ਫੜਨਾ, ਕਿਉਂਕਿ ਕਿਸੇ ਚੀਜ਼ ਨੂੰ ਜਦੋਂ ਆਪਾਂ ਘੁੱਟ ਕੇ ਫੜ ਲੈਂਦੇ ਹਾਂ ਤਾਂ ਅੱਗੋਂ ਉਹ ਚੀਜ਼ ਵੀ ਆਪਾਂ ਨੂੰ ਘੁੱਟ ਕੇ ਫੜ ਲੈਂਦੇ। ਪਸ਼ੂ ਨੂੰ ਕਿੱਲੇ ਨਾਲ ਬੰਨ੍ਹ ਦੇਈਏ, ਕਿੱਲੇ ਨੇ ਪਸ਼ੂ ਨੂੰ ਬੰਨ੍ਹ ਦਿੱਤਾ ਪਰ ਕਿੱਲਾ ਵੀ ਨਾਲ ਹੀ ਬੱਜ ਗਿਆ ਪਸ਼ੂ 'ਤੇ, ਕਿੱਲਾ ਵੀ ਨਾਲ ਹੀ ਬੱਜ ਗਿਆ, ਉਸਨੇ ਪਸ਼ੂ ਨੂੰ ਹੀ ਨਹੀਂ ਬੱਧਾ, ਉਹ ਆਪ ਵੀ ਬੱਜ ਗਿਆ। ਇੱਛਾਵਾਂ ਉੱਪਰਲੀ ਉੱਪਰਲੀ ਤਹਿ ਵਿੱਚ ਹੀ ਹੋਣ, ਡੂੰਘੀਆਂ ਜੜ੍ਹਾਂ ਵਾਲੀਆਂ ਇੱਛਾਵਾਂ ਨਾ ਬਣ ਜਾਣ, ਅਤੇ ਫਿਰ ਤਾਂ ਕਿ ਜਦੋਂ ਆਪਾਂ ਇੱਥੇ ਆਈਏ ਤਾਂ ਫਿਰ ਇੱਕਦਮ ਉਹਨਾਂ ਇੱਛਾਵਾਂ ਨੂੰ ਹੱਥੋਂ ਛੱਡ ਕੇ ਅਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਬਿਰਤੀ ਲੱਗ ਜਾਏ। ਅਤੇ ਜਿਉਂ ਜਿਉਂ ਆਪਾਂ ਉਹਨਾਂ ਨਾਲ ਪ੍ਰੇਮ ਪਾਵਾਂਗੇ ਤਿਉਂ ਤਿਉਂ ਜ਼ਿੰਦਗੀ ਦਾ ਆਨੰਦ ਦੁਨਿਆਵੀ ਵਸਤੂਆਂ ਵਿੱਚ ਨਹੀਂ ਹੈ, ਜ਼ਿੰਦਗੀ ਦਾ ਆਨੰਦ ਪਰਮੇਸ਼ਰ ਜੀ ਦੇ ਚਰਨਾਂ ਵਿੱਚ। ਫਿਰ ਉਹ ਆਪਾਂ ਨੂੰ ਪ੍ਰੇਮ ਨਾਲ ਭਰਦਾ ਜਾਂਦਾ ਹੈ, ਪ੍ਰੇਮ ਨਾਲ ਭਰੀ ਜਾਂਦਾ। ਅਤੇ ਜਦੋਂ ਆਪਣੇ ਅੰਦਰ ਪ੍ਰੇਮ ਆ ਜਾਂਦਾ ਹੈ ਫਿਰ ਆਪਣੀ ਬੋਲੀ ਹੀ ਬਦਲ ਜਾਂਦੀ ਹੈ, ਆਪਣੀ ਸ਼ਬਦਾਵਲੀ ਹੀ ਬਦਲ ਜਾਂਦੀ ਹੈ, ਆਪਣੀ ਸੋਚ ਹੀ ਬਦਲ ਜਾਂਦੀ ਹੈ, ਆਪਣੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ, ਆਪਣਾ ਵਿਹਾਰ ਹੀ ਬਦਲ ਜਾਂਦਾ। ਆਪਾਂ ਤੁਰ ਅੰਦਰੋਂ ਨਵੇਂ ਨਕੋਰ ਹੋ ਜਾਂਦੇ, ਇੱਕ ਹੋਰ ਨਵਾਂ ਕੋਈ ਆਪਣੇ ਅੰਦਰੋਂ ਜਨਮ ਲੈਂਦਾ, ਪਰ ਉਹ ਜਨਮ ਲੈਂਦਾ ਹੈ ਉਨ੍ਹਾਂ ਚਿਰ ਉਹ ਜਨਮ ਨਹੀਂ ਲੈਂਦਾ ਜਿੰਨਾ ਚਿਰ ਆਪਣੇ ਪੁਰਾਣੇ ਦੀ ਮੜੀ ਨਹੀਂ ਬਣ ਜਾਂਦੀ, ਆਪਣੇ ਪੁਰਾਣੇ ਦੀ ਮੌਤ ਹੋ ਕੇ ਉਹਦਾ ਸੰਸਕਾਰ ਨਹੀਂ ਹੋ ਜਾਂਦਾ। ਫਿਰ ਉਹ ਸੰਸਕਾਰ ਜਿੱਥੇ ਹੁੰਦਾ ਹੈ ਉਹ ਸਵਾ ਉਹਦੇ ਵਿੱਚੋਂ ਇੱਕ ਨਵਾਂ ਗੁਲਾਬ ਦਾ ਫੁੱਲ ਉੱਗਦਾ। ਆਪਾਂ ਸਾਰਿਆਂ ਨੇ ਉਹਦੇ ਨਾਲ ਪ੍ਰੇਮ ਕਰਨਾ ਹੈ। ਜਦੋਂ ਡਾਢਾ ਪ੍ਰੇਮ ਪੈ ਜਾਏਗਾ ਅਤੇ ਫਿਰ ਉਹਨੂੰ ਮਿਲਣ ਦੀ ਤਾਂਗ ਇੰਨੀ ਪ੍ਰਬਲ ਤਾਂਗ ਕਿ ਨੀਂਦ ਨਹੀਂ ਆਏਗੀ, ਬਹੁਤ ਔਖਾ ਹੋ ਜਾਏਗਾ, ਜੀਣਾ ਹੀ ਔਖਾ ਹੋ ਜਾਏਗਾ। ਫਿਰ ਉਹਨੂੰ ਮਿਲਣ ਦੀ ਇੰਨੀ ਤਾਂਗ ਹੋ ਜਾਏਗੀ, ਪਰ ਉਸ ਉਸ ਪਲ ਉਸ ਬਿਰਹੋਂ ਦਾ ਪਲ ਉਹ ਪਲ ਵੀ ਹੰਡਾਉਣਾ ਜ਼ਰੂਰੀ ਹੈ। ਜਿਨ੍ਹਾਂ ਨੇ ਉਹ ਪਲ ਹੰਡਾ ਲਿਆ ਉਹਨਾਂ ਨੂੰ ਉਸ ਪਲ ਨਾਲ ਪ੍ਰੇਮ ਹੋ ਗਿਆ, ਉਹ ਬਿਰਹੋਂ ਦੀ ਪੀੜ ਨਾਲ ਹੀ ਪ੍ਰੇਮ ਹੋ ਗਿਆ। ਬਿਰਹੋਂ ਦੀ ਪੀੜ ਵਿੱਚ ਵੀ ਇੱਕ ਨਸ਼ਾ ਹੈ। ਜਦੋਂ ਬਹੁਤ ਜ਼ਿਆਦਾ ਆਪਾਂ ਨੂੰ ਸੱਟ ਲੱਗੇ ਕਿਤੇ ਅਤੇ ਆਪਾਂ ਬੇਹੋਸ਼ ਹੋ ਜਾਂਦੇ, ਉਹ ਬੇਹੋਸ਼ੀ ਜੋ ਹੈ ਉਹ ਨਸ਼ਾ ਹੁੰਦਾ, ਉਹ ਬੇਹੋਸ਼ੀ ਨਸ਼ੇ ਨਾਲ ਹੁੰਦੀ ਹੈ। ਬਹੁਤ ਜ਼ਿਆਦਾ ਗਮ ਨਾਲ ਵੀ ਨਸ਼ਾ ਹੁੰਦਾ ਹੈ, ਬਹੁਤ ਜ਼ਿਆਦਾ ਖੁਸ਼ੀ ਨਾਲ ਵੀ ਨਸ਼ਾ ਹੁੰਦਾ। ਅਤੇ ਗਮ ਵਿੱਚੋਂ ਨਸ਼ਾ ਜਿਨ੍ਹਾਂ ਨੇ ਲੱਭ ਲਿਆ ਉਹ ਫਿਰ ਮੁੜ ਕੇ ਉੱਪਰ ਨਹੀਂ ਆ ਸਕਦੇ। ਪਹਿਲਾਂ ਪਹਿਲ ਤਾਂ ਉਹ ਗਮ ਸਜ਼ਾ ਲੱਗਦੀ ਹੈ, ਪਰ ਉਸ ਸਜ਼ਾ ਦੇ ਵਿੱਚੋਂ ਇੱਕ ਕੋਈ ਬਹੁਤ ਪਿਆਰੀ ਚੀਜ਼ ਨਿਕਲਦੀ ਹੈ। ਪਹਿਲਾਂ ਉਹ ਸਜ਼ਾ ਲੱਗਦੀ, ਸਜ਼ਾ